ਮੈਂ ਸੁਣਿਆ ਆਰਿਆਂ ਥੱਲੇ ਖੜ ਗਏ, ਮੈਂ ਸੁਣਿਆ ਰੂਹ ਵਿੱਚ ਲਪੇਟ ਕੇ ਸਾੜੇ ਗਏ ਕਿ ਸਿੱਖਾਂ ਨੂੰ ਤਕਲੀਫ ਨਹੀਂ ਹੁੰਦੀ, ਸਿੱਖ ਲੋਹੇ ਦੇ ਬਣੇ ਨੇ ਇਹਨਾਂ ਨੂੰ ਦਰਦ ਨਹੀਂ ਹੁੰਦਾ। ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪੁੱਛਿਆ, ਮਹਾਰਾਜ ਕੰਡਾ ਵੀ ਵੱਜਦਾ ਤੇ ਦੁੱਖ ਲੱਗਦਾ, ਤਕਲੀਫ ਹੁੰਦੀ, ਕੀ ਗੱਲ? ਤੁਹਾਡੇ ਸਿੱਖ ਐਡੇ ਮਜ਼ਬੂਤ ਨੇ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਉਸ ਵੇਲੇ ਆਖਿਆ, ਫਕੀਰਾ ਤੈਨੂੰ ਸਮਝਾਉਂਦੇ ਆ, ਜਾ ਇੱਕ ਨਾਰੀਅਲ ਲੈ ਕੇ ਆ, ਕੱਚਾ ਲੈ ਆਇਆ। ਮਰਜ ਕਹਿੰਦੇ ਇਹਨੂੰ ਭੰਨ ਤੇ ਧਿਆਨ ਰੱਖੀ ਇਹਦੀ ਗਿਰੀ ਨਾ ਟੁੱਟੇ ਜਿਹੜੀ ਇਹਦੇ ਵਿੱਚ। ਕਹਿੰਦਾ ਜੀ ਇਹ ਕਿੱਦਾਂ ਹੋ ਸਕਦਾ, ਜਦੋਂ ਨਾਰੀਅਲ ਨੂੰ ਤੋੜਨ ਲੱਗਾਂਗੇ ਤੇ ਗਿਰੀ ਪਹਿਲੀ ਵਾਰ ਚ ਹੀ ਟੁੱਟ ਜਾਣੀ ਨਾਲ ਹੀ। ਸੱਚੇ ਪਾਤਸ਼ਾਹ ਕਹਿੰਦੇ ਕਿਉਂ ਟੁੱਟ ਜਾਏਗੀ ਗਿਰੀ? ਕਹਿੰਦੇ ਜੀ ਮਹਾਰਾਜ ਇਹਦੀ ਗਿਰੀ ਟੁੱਟ ਜਾਏਗੀ ਕਿਉਂਕਿ ਖੋਲ ਗਿਰੀ ਨਾਲ ਜੁੜਿਆ ਹੋਇਆ। ਮਹਾਰਾਜ ਕਹਿੰਦੇ ਫਿਰ ਇੱਦਾਂ ਕਰ, ਪਾ ਪੱਕਾ ਨਾਰੀਅਲ ਲਿਆ। ਸਤ ਬਚਨ ਪੱਕਾ ਨਾਰੀਅਲ ਆ ਗਿਆ, ਭੰਨੇ ਨੂੰ ਤੇ ਧਿਆਨ ਰੱਖੀ ਗਿਰੀ ਨਾ ਟੁੱਟੇ। ਕਹਿੰਦਾ ਸਤ ਬਚਨ ਇਹਦੀ ਗਿਰੀ ਨਹੀਂ ਟੁੱਟੇਗੀ। ਉਹਨੇ ਨਾਰੀਅਲ ਭੰਨਿਆ, ਗਿਰੀ ਮਹਾਰਾਜ ਨੂੰ ਫੜਾ ਦਿੱਤੀ, ਲਓ ਮਰ। ਸੱਚੇ ਪਾਤਸ਼ਾਹ ਕਹਿੰਦੇ ਹੁਣ ਮੈਨੂੰ ਇਹ ਦੱਸ ਵੀ ਕੱਚੇ ਨਾਰੀਅਲ ਦੀ ਗਿਰੀ ਕਿਉਂ ਟੁੱਟ ਜਾਂਦੀ ਹੈ, ਤੂੰ ਤੋੜਿਆ ਨਹੀਂ ਵੀ ਟੁੱਟ ਜਾਏਗੀ, ਤੇ ਪੱਕੇ ਨਾਰੀਅਲ ਦੀ ਗਿਰੀ ਕਿਉਂ ਨਹੀਂ ਟੁੱਟਦੀ? ਤੈਨੂੰ ਜਵਾਬ ਦੇ ਦਿੰਦੇ, ਤੂੰ ਸਵਾਲ ਕੀਤਾ ਨਾ ਵੀ ਦਰਦ ਕਿਉਂ ਨਹੀਂ ਹੁੰਦਾ ਸੀ। ਮਹਾਰਾਜ ਕਹਿਣ ਲੱਗੇ ਦੱਸ। ਕਹਿੰਦਾ ਜੀ ਜਿਹੜਾ ਕੱਚਾ ਨਾਰੀਅਲ ਹੈ ਨਾ ਉਹਦੇ ਵਿਚਲੀ ਗਿਰੀ ਤੇ ਬਾਹਰ ਵਾਲਾ ਖੋਲ ਛਿਲਕਾ ਖੋਲ ਆਪਸ ਵਿੱਚ ਜੁੜੇ ਹੋਏ, ਆਪਸ ਚ ਜੁੜੇ ਹੋਏ ਨੇ ਗਿਰੀ ਔਰ ਖੋਲ। ਸੱਚੇ ਪਾਤਸ਼ਾਹ ਕਹਿੰਦੇ ਪੱਕਾ ਜਿਹੜਾ ਨਾਰੀਅਲ ਹੈ ਉਹਦਾ ਕੀ ਕਾਰਨ ਹੈ ਵੀ ਉਹਦੀ ਗਿਰੀ ਸਾਬਤ ਬਚ ਗਈ? ਕਹਿੰਦੇ ਕੱਚਾ ਨਾਰੀਅਲ ਆਪਸ ਵਿੱਚ ਜੁੜਿਆ ਹੋਣ ਕਰਕੇ ਕੱਚੇ ਨੂੰ ਜਦੋਂ ਮਾਰਾਂਗੇ ਤੇ ਗਿਰੀ ਨੂੰ ਵੀ ਨਾਲ ਹੀ ਲੱਗਦੀ, ਗਿਰੀ ਟੁੱਟ ਜਾਂਦੀ। ਪੱਕਾ ਜਿਹੜਾ ਨਾਰੀਅਲ ਹੈ ਜਦੋਂ ਪੱਕ ਜਾਂਦਾ ਨਾਰੀਅਲ ਉਹੀ ਹੁੰਦਾ ਪੱਕ ਜਾਂਦਾ ਤੇ ਉਹਦੀ ਜਿਹੜੀ ਗਿਰੀ ਆ ਖੋਲ ਨਾਲੋਂ ਵੱਖ ਹੋ ਜਾਂਦੀ ਹੈ। ਪੱਕਾ ਨਾਰੀਅਲ ਫੜ ਕੇ ਖੜਕਾਓ ਪਤਾ ਲੱਗਦਾ ਵੀ ਪੱਕਿਆ, ਉਹ ਗਿਰੀ ਅਲੱਗ ਹੀ ਤੁਰੀ ਫਿਰਦੀ ਵਿੱਚ ਅਲੱਗ ਹੁੰਦੀ ਗਿਰੀ। ਪੱਕੇ ਨਾਰੀਅਲ ਨੂੰ ਜਦੋਂ ਭੰਨਾਂਗੇ ਤੋੜਾਂਗੇ ਉਹਦੀ ਗਿਰੀ ਵੱਜੇ ਕਿਉਂਕਿ ਖੋਲ ਨਾਲੋਂ ਵੱਖ। ਮਹਾਰਾਜ ਕਹਿੰਦੇ ਸਮਝ ਗਿਆ ਹੋਏਗਾ? ਕਹਿੰਦਾ ਨਹੀਂ ਮਹਾਰਾਜ ਅਜੇ ਵੀ ਸਮਝ ਨਹੀਂ ਲੱਗੀ, ਸਮਝਾਓ। ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਤੇਰੇ ਵਰਗੇ ਨੇ ਨਾ ਕੱਚੇ ਨਾਰੀਅਲ, ਆ ਕੱਚੇ ਨਾਰੀਅਲ ਵਾਂਗੂ ਤੇਰੇ ਵਰਗੇ ਕੱਚੇ ਸਿੱਖ, ਕੱਚੇ ਫਕੀਰ, ਕੱਚੇ ਸਾਧੂ, ਉਹ ਸਰੀਰ ਨਾਲ ਜੁੜੇ ਹੋਏ, ਉਹਨਾਂ ਦੀ ਆਤਮਾ ਸਰੀਰ ਨਾਲ ਜੁੜੀ ਹੋਈ, ਉਹ ਆਪਣੇ ਆਪ ਨੂੰ ਸਰੀਰ ਹੀ ਸਮਝੀ ਜਾਂਦੇ ਨੇ। ਜਿਵੇਂ ਕਿਰਾਏ ਦੇ ਮਕਾਨ ਤੇ ਰਹਿ ਰਹੇ ਹੋਈਏ ਤੇ ਆਪਣੇ ਆਪ ਨੂੰ ਮਕਾਨ ਹੀ ਸਮਝਣ ਲੱਗ ਪਵੇ ਕਿਰਾਏ ਦਾ ਵੀ ਮੈਂ ਹੀ ਮਕਾਨ, ਇਹ ਤੇ ਕਿਰਾਏ ਤੇ ਆ, ਅਸੀਂ ਛੱਡ ਦੇਣਾ ਇੱਕ ਦਿਨ, ਇਹ ਸਾਡਾ ਹੈ ਨਹੀਂ ਨਾ, ਸਾਡੇ ਹੱਕ ਹੁਕਮ, ਇਹ ਸਾਡੇ ਹੁਕਮ ਚ ਚੱਲਦਾ। ਜਿੱਦਣ ਜੰਮੇ ਸਾਂ ਗੁਰਮੁਖੋ ਸਭ ਤੋਂ ਪਹਿਲਾਂ ਖਿਆਲ ਨਾ ਮਾਂ ਦਾ ਆਇਆ, ਨਾ ਪਿਤਾ ਦਾ ਆਇਆ, ਨਾ ਦਾਦਾ ਦਾਦੀ, ਨਾ ਚਾਚਾ ਚਾਚੀ, ਕੋਈ ਯਾਦ ਤੇ ਨਹੀਂ ਆਇਆ। ਸਭ ਤੋਂ ਪਹਿਲਾਂ ਜਦੋਂ ਜੰਮੇ ਸਾਂ ਸਾਨੂੰ ਖਿਆਲ ਸਾਡੇ ਸਰੀਰ ਦਾ ਆਇਆ, ਰੋਏ ਕਿਉਂਕਿ ਭੁੱਖ ਲੱਗੀ, ਮਾਤਾ ਨੇ ਦੁੱਧ ਪਿਆਇਆ, ਇਹ ਸਰੀਰ ਨੂੰ ਸਾਂਭਦੀ ਰਹੀ ਮਾਂ, ਇਸੇ ਕਰਕੇ ਬੱਚਾ ਮਾਂ ਨਾਲ ਪਿਆਰ ਕਰਦਾ ਕਿਉਂਕਿ ਉਹ ਇਹਨੂੰ ਸਾਂਭਦੀ ਹੈ, ਖੁਦ ਗਿੱਲੇ ਥਾਂ ਤੇ ਪੈਂਦੀ ਹੈ, ਬੱਚੇ ਨੂੰ ਸੁੱਕੇ ਥਾਂ ਤੇ ਪਾਉਂਦੀ, ਫਿਰ ਬੱਚਾ ਥਾਂ ਗਿੱਲਾ ਕਰ ਦੇਵੇ ਢਿੱਡ ਤੇ ਪਾ ਲੈਂਦੀ ਮਾਂ, ਇਸੇ ਕਰਕੇ ਬੱਚਾ ਮਾਂ ਨਾਲ ਪਿਆਰ ਕਰਦਾ ਕਿਉਂਕਿ ਮਾਂ ਬੱਚੇ ਨੂੰ ਸਾਂਭਦੀ ਹੈ, ਉਹ ਸਾਡੇ ਸਰੀਰ ਦੀ ਪਰਵਰਿਸ਼ ਕਰਦੀ ਹੈ, ਮਾਂ ਇਸੇ ਕਰਕੇ ਪਿਆਰੀ ਲੱਗਦੀ ਹੈ। ਉਸ ਵੇਲੇ ਕੋਈ ਹੋਰ ਬੀਬੀ ਸਾਂਭਣ ਲੱਗ ਜਾਵੇ ਮਾਂ ਦਾ ਚੇਤਾ ਹੀ ਭੁੱਲ ਜਾਏਗਾ, ਅਸੀਂ ਉਹਦੇ ਨਾਲ ਪ੍ਰੇਮ ਕਰਨ ਲੱਗ ਜਾਵਾਂਗੇ, ਮਾਂ ਨਾਲ ਨਹੀਂ ਆਪਣੇ ਸੁੱਖ ਨਾਲ ਪਿਆਰ ਕਰਨੇ ਆ, ਪਿਤਾ ਨਾਲ ਨਹੀਂ ਆਪਣੇ ਸੁੱਖ ਨਾਲ, ਜਿਹੜਾ ਸਾਨੂੰ ਸੁੱਖ ਦੇਵੇ ਉਹਦੇ ਨਾਲ ਪਿਆਰ ਕਰਾਂਗੇ, ਚਾਚੀ ਸੁੱਖ ਦੇਵੇ ਨਾ ਮਾਂ ਚੁੱਕੇ ਚਾਚੀ ਚੁੱਕੀ ਫਿਰੇ ਅਸੀਂ ਚਾਚੀ ਦੇ ਪਿੱਛੇ ਪਿੱਛੇ ਫਿਰਾਂਗੇ, ਪ੍ਰੇਮ ਉਹਦੇ ਨਾਲ ਹੋ ਜਾਏਗਾ ਸਰ। ਇਸੇ ਤਰ੍ਹਾਂ ਫਿਰ ਗੁਰਮੁਖ ਹੌਲੀ ਹੌਲੀ ਸਰੀਰ ਵੱਡਾ ਹੁੰਦਾ, ਇਹਦੇ ਵਾਸਤੇ ਫਿਰ ਅਸੀਂ ਕਿੰਨਾ ਕੁਝ ਕਰਨਾ। ਵੈਸੇ ਬੋਲਦੇ ਸਾਰੀ ਜ਼ਿੰਦਗੀ ਝੂਠੀ ਹੈ। ਇੱਕ ਵਾਰੀ ਧਰਮਰਾਜ ਕੋਲ ਉਦਾਂ ਹੀ ਪ੍ਰਮਾਣ ਦੇ ਰਹੇ, ਇੱਕ ਬੰਦਾ ਗਿਆ ਕਹਿੰਦਾ ਜੀ ਮੈਂ ਰੱਬ ਦੀ ਕਚਹਿਰੀ ਚ ਗਿਆ, ਕਹਿੰਦਾ ਮੈਂ ਤੁਹਾਡੇ ਨਾਲ ਬੜਾ ਪ੍ਰੇਮ ਕਰਨਾ। ਕਹਿੰਦੇ ਬਹਿ ਜਾ ਝੂਠਿਆ, ਤੂੰ ਮੇਰੇ ਨਾਲ ਕੋਈ ਪ੍ਰੇਮ ਨਹੀਂ ਕਰਦਾ। ਜੰਮਿਆ ਸਾ ਕਹਿੰਦਾ ਮਾਂ ਤੇਰੇ ਬਿਨਾਂ ਕੋਈ ਨੀ, ਮੇਰਾ ਤੇਰੇ ਬਿਨਾਂ ਮੇਰਾ ਜੱਗ ਸੁਣਨਾ, ਬਸ ਤੂੰ ਹੀ ਆ ਮੇਰੇ ਵਾਸਤੇ। ਬਾਅਦ ਵਿੱਚ ਵਿਆਹ ਹੋ ਗਿਆ, ਘਰ ਵਾਲੀ ਨੂੰ ਇਹੀ ਗੱਲ ਕਹਿੰਦਾ। ਜਦੋਂ ਗੁਰਮੁਖੋ ਬੱਚਾ ਹੋ ਜਾਵੇ ਕਹਿੰਦਾ ਬਸ ਇਹਦੇ ਬਿਨਾਂ ਦੁਨੀਆ ਹੀ ਸੁਣਨੀ, ਪੋਤੀ ਪੋਤਾ ਮੇਰਾ, ਉਹਦਾ ਹੀ ਖਿਆਲ ਆਈ ਜਾਂਦਾ ਹਰ ਵੇਲੇ। ਤੇ ਜਦੋਂ ਗੁਰਮੁਖੋ ਬਜ਼ੁਰਗ ਹੋ ਜਾਵੇ, ਪੋਤਰਾ ਹੋ ਜਾਵੇ, ਉਹਦੇ ਚ ਸੁਰਤ ਚਲੀ ਜਾਂਦੀ, ਬਸ ਤੂੰ ਹੀ ਹੈ ਮੇਰਾ, ਹੋਰ ਕੋਈ ਨੀ। ਪੋਤਰੇ ਪੋਤਰੇ ਨੂੰ ਚੁੱਕੀ ਫਿਰਦਾ, ਹੁਣ ਜਦੋਂ ਕੋਈ ਨੀ ਕਹਿੰਦੇ ਹੁਣ ਰੱਬਾ ਤੂੰ ਹੀ ਆ ਮੇਰਾ। ਕਹਿੰਦੇ ਝੂਠ ਬੋਲਦਾ, ਤੂੰ ਪਿਆਰ ਨੀ ਕਿਸੇ ਨਾਲ ਕਰਦਾ, ਤੂੰ ਤੇ ਆਪਣੇ ਆਪ ਨਾਲ ਹੀ ਪ੍ਰੇਮ ਕਰਦਾ। ਇਹ ਬਿਲਕੁਲ ਸੱਚ ਹੈ, ਅਸੀਂ ਆਪਣੇ ਆਪ ਨਾਲ ਪ੍ਰੇਮ ਕਰਨੇ, ਅਸੀਂ ਕਿਸੇ ਨਾਲ ਪ੍ਰੇਮ ਨਹੀਂ ਕਰਦੇ। ਜਿਹੜਾ ਸਾਨੂੰ ਸੁੱਖ ਦਿੰਦਾ ਅਸੀਂ ਉਹਦੇ ਨਾਲ ਪ੍ਰੇਮ ਕਰਦੇ। ਸੰਗਤ ਜੀ ਧਿਆਨ ਦਿਓ, ਹੁਣ ਜਦੋਂ ਸਰੀਰ ਆ ਸਾਡਾ, ਅਸੀਂ ਇਹਦੇ ਵਾਸਤੇ ਨੌਕਰੀ ਕਰਨੇ ਆ। ਪਹਿਲਾਂ ਪੜ੍ਹੋ ਜੀ, 18 ਸਾਲ ਲਾਓ, 20 ਸਾਲ ਲਾਓ, ਫਿਰ ਘਰ ਬਣਾਓ ਇਹ ਸਰੀਰ ਵਾਸਤੇ, ਵਿਆਹ ਕਰਾਓ ਸਰੀਰ ਦੇ ਸੁੱਖ ਵਾਸਤੇ। ਜੇ ਬੱਚੇ ਵੀ ਪੈਦਾ ਕੀਤੇ ਨੇ ਤਾਂ ਨਹੀਂ ਪੈਦਾ ਕੀਤੇ ਵੀ ਇਹਨਾਂ ਨੂੰ ਪਿਆਰ ਕਰਾਂਗੇ ਅਸੀਂ। ਅਸੀਂ ਬੱਚੇ ਤਾਂ ਪੈਦਾ ਕੀਤੇ ਨੇ ਕਿ ਇਹ ਸਾਨੂੰ ਸਾਂਭਣਗੇ ਜਦੋਂ ਬੁੱਢੇ ਹੋ। ਕੌਣ ਸਾਂਭੇਗਾ ਸਾਡੇ ਸਰੀਰ ਨੂੰ? ਸਾਂਭਣਗੇ ਬੱਚੇ। ਪੁੱਤਰਾ ਤੇਰੇ ਨਾਲ ਮੇਰਾ ਬੜਾ ਪ੍ਰੇਮ ਹੈ, ਉਹੀ ਪੁੱਤ ਤੈਨੂੰ ਨਾ ਸਾਂਭੇ ਫਿਰ ਕਿੱਧਰ ਜਾਂਦਾ ਪ੍ਰੇਮ? ਫਿਰ ਘਰੋਂ ਵੀ ਕੱਢ ਦਿੰਦੇ। ਜਿਹੜਾ ਬੱਚਾ ਸਾਨੂੰ ਸੁੱਖ ਦੇਵੇਗਾ ਉਹ ਸਾਨੂੰ ਪਿਆਰਾ ਹੈ, ਜਿਹੜਾ ਸੁੱਖ ਨਹੀਂ ਦਿੰਦਾ ਇਹ ਨਕਾਰਾ, ਉਹਨੂੰ ਅਸੀਂ ਘਰੋਂ ਕੱਢ ਦਿੰਦੇ ਹਾਂ, ਬੇਦਖਲ ਕਰ ਦਿੰਦੇ ਹਾਂ ਜਾਇਦਾਦ ਵਿੱਚੋਂ। ਜਿਹੜਾ ਸਾਡੇ ਸਰੀਰ ਨੂੰ ਸੁੱਖ ਦੇਵੇ ਉਹਦੇ ਨਾਲ ਪ੍ਰੇਮ ਕਰਨੇ ਆ। ਯਾਦ ਰੱਖੋ ਪਿਆਰਿਓ, ਸਰੀਰ ਨਾਲ ਪਿਆਰ ਕੀਤਾ, ਮਾਂ ਨਾਲ ਪਿਆਰ ਤਾਂ ਕੀਤਾ ਕਿਉਂਕਿ ਸਰੀਰ ਨੂੰ ਉਹਨੇ ਸਾਂਭਿਆ, ਘਰਵਾਲੀ ਨਾਲ ਪਿਆਰ ਕੀਤਾ ਸਰੀਰਕ ਸੁੱਖ ਕਰਕੇ, ਬੱਚਿਆਂ ਨੂੰ ਪਾਲਿਆ ਸਰੀਰ ਵਾਸਤੇ, ਘਰ ਬਣਾਏ ਸਰੀਰ ਦੇ ਸੁੱਖਾਂ ਵਾਸਤੇ। ਪਰ ਸਰੀਰ ਸਾਡਾ ਹੈ, ਇਹ ਤੇ ਕਿਰਾਏ ਦਾ ਮਕਾਨ ਆ। ਇੱਥੇ ਮੈਂ ਅਰਜ਼ ਕਰ ਰਿਹਾ ਸਾਂ ਕਿ ਇਹ ਸਰੀਰ ਸਾਡਾ ਨਹੀਂ ਬਣੇਗਾ। ਅਧਰੰਗ ਹੋ ਗਏ ਮਰੀਜ਼ ਨੇ ਜਿਹੜੇ, ਜਿਨ੍ਹਾਂ ਨੂੰ ਅਧਰੰਗ ਹੋ ਗਿਆ ਉਹਨਾਂ ਨੂੰ ਜਾ ਕੇ ਵੇਖੋ, ਇੱਕ ਹੱਥ ਦੇ ਨਾਲ ਦੂਜਾ ਹੱਥ ਚੁੱਕਦੇ ਨੇ, ਉਹ ਫਿਰ ਥੱਲੇ ਡਿੱਗ ਪੈਂਦੇ, ਲੱਤ ਉੱਪਰ ਚੁੱਕਣ ਦੀ ਕੋਸ਼ਿਸ਼ ਕਰਦੇ ਨੇ, ਨਹੀਂ ਉੱਠ। ਜਿਹੜੇ ਬਜ਼ੁਰਗ ਹੋ ਗਏ ਨੇ, ਤੁਹਾਡੇ ਚ ਕਈਆਂ ਦੇ ਦੰਦ ਨਕਲੀ ਲੱਗੇ ਹੋਏ, ਟੁੱਟ ਗਏ, ਅਸੀਂ ਰੋਕ ਨਹੀਂ ਸਕਦੇ। ਡਾਕਟਰ ਕਹਿੰਦੇ ਨੇ ਚਸ਼ਮਾ ਲੱਗੇਗਾ, ਨਜ਼ਰ ਕਮਜ਼ੋਰ ਹੋ ਗਈ, ਅਸੀਂ ਰੋਕ ਨਹੀਂ ਸਕਦੇ, ਇਹ ਜਾ ਰਹੀ ਨਜ਼ਰ। ਇਸੇ ਤਰ੍ਹਾਂ ਸਾਡੇ ਸਰੀਰ ਦੀ ਤਾਕਤ, ਇੰਦਰੀਆਂ ਦੀ ਸੱਤਾ ਘਟਦੀ ਜਾ ਰਹੀ, ਅਸੀਂ ਨਹੀਂ ਰੋਕ ਸਕਾਂਗੇ। ਅੱਖਾਂ ਦੀ ਨਜ਼ਰ ਚਲੀ ਗਈ, ਨਹੀਂ ਰੋਕ ਸਕੇ। ਕੰਨ ਉੱਚਾ ਸੁਣਨ ਲੱਗ ਗਏ, ਨਹੀਂ ਰੋਕ ਸਕੇ। ਪੱਗ ਡੱਗ ਮਗਾਉਣ ਲੱਗ ਪਏ, ਪੈਰ ਡੱਗ ਮਗਾਉਣ ਲੱਗ ਗਏ, ਅਸੀਂ ਨਹੀਂ ਰੋਕ ਸਕੇ। ਜਿੱਦਣ ਇਹ ਸਰੀਰ ਜਾਏਗਾ ਉਦਣ ਅਸੀਂ ਰੋਕ ਨਹੀਂ ਸਕਣਾ, ਇਹ ਸਾਡਾ ਬਣਿਆ ਹੀ ਨਹੀਂ। ਤੁਸੀਂ ਇਹਨੂੰ ਆਪ ਕੇ ਵੇਖੋ ਕਿ ਤੇਰੇ ਵਾਸਤੇ ਇੰਨਾ ਕੁਝ ਕੀਤਾ ਤੇ ਤੂੰ ਹੀ ਮੈਨੂੰ ਛੱਡਦਾ ਜਾ ਰਿਹਾ। ਅੱਖਾਂ ਤੋਂ ਦਿਸਦਾ ਨਹੀਂ, ਦੰਦ ਵੀ ਟੁੱਟ ਗਏ ਨੇ, ਹੱਥ ਵੀ ਕੰਬਣ ਲੱਗ ਪਏ ਨੇ, ਸਿਰ ਵੀ ਕੰਬਣ ਲੱਗ ਪਿਆ, ਪਰ ਇਹ ਸਰੀਰ ਸਾਡਾ ਨਹੀਂ ਬਣਿਆ। ਇਹ ਸਰੀਰ ਤੋਂ ਪੈਦਾ ਹੋਏ ਸਾਡੇ ਕਿੱਥੋਂ ਬਣ ਜਾਣਗੇ? ਜਦੋਂ ਇਹੀ ਸਾਡਾ ਨਹੀਂ ਬਣੇਗਾ ਜਿਹਨੂੰ ਅਸੀਂ ਹਰ ਸਮੇਂ ਸਾਂਭੀ ਫਿਰਨੇ ਆ, ਇਹਦੇ ਵਾਸਤੇ ਕਿੰਨਾ ਕੁਝ ਕੀਤਾ? ਤੇ ਜਦੋਂ ਇਹੀ ਸਾਡਾ ਨਹੀਂ, ਇਹਦੇ ਤੋਂ ਪੈਦਾ ਹੋਇਆ ਤੋਂ ਅਸੀਂ ਕੀ ਉਮੀਦ ਰੱਖਾਂਗੇ ਵੀ ਉਹ ਸਾਡੇ ਬਣ ਜਾਣਗੇ? ਕਦੇ ਨਹੀਂ ਬਣਦੇ। ਇਹ ਸਾਡੇ ਮਨ ਦਾ ਵਹਿਮ ਹੈ। ਤੇ ਸੱਚੇ ਪਾਤਸ਼ਾਹ ਸਾਡਾ ਇਹੀ ਭੁਲੇਖਾ ਕੱਢਦੇ ਨੇ ਕਿ ਭਾਈ ਰਹਿ ਘਰ ਵਿੱਚ ਹੀ, ਰਹਿ ਬੱਚਿਆਂ ਵਿੱਚ ਹੀ, ਸਰੀਰ ਨੂੰ ਸਾਂਭ, ਪਰ ਇਹ ਧਿਆਨ ਰੱਖ ਕਿ ਨਾ ਇਹ ਮੇਰੇ ਨੇ, ਨਾ ਜਿਹਦੇ ਤੋਂ ਇਹ ਪੈਦਾ ਹੋਏ ਨੇ, ਇਹ ਸਰੀਰ ਹੀ ਮੇਰਾ, ਮੈਂ ਇਹ ਨਹੀਂ। ਆਤਮਾ ਵੱਖ, ਸਰੀਰ ਵੱਖ, ਧਿਆਨ ਦੇਣਾ। ਸੱਚੇ ਪਾਤਸ਼ਾਹ ਕਹਿਣ ਲੱਗੇ ਕੱਚਾ ਨਾਰੀਅਲ ਕਿਉਂ ਟੁੱਟ ਜਾਂਦਾ? ਕਹਿੰਦਾ ਮਹਾਰਾਜ ਕੱਚਾ ਨਾਰੀਅਲ ਜਿਹੜਾ ਹੈ ਉਹਦੀ ਗਿਰੀ ਤੇ ਖੋਲ ਆਪਸ ਵਿੱਚ ਜੁੜੇ ਹੋਏ ਨੇ, ਜਦੋਂ ਖੋਲ ਨੂੰ ਮਾਰਾਂਗੇ ਤੇ ਉਹਦੀ ਜਿਹੜੀ ਗਿਰੀ ਆ ਉਹਨੂੰ ਵੀ ਸੱਟ ਵੱਜਦੀ ਆ, ਟੁੱਟ ਜਾਂਦੀ ਹੈ। ਅੱਛਾ ਪੱਕੇ ਨਾਰੀਅਲ ਦੀ ਗਿਰੀ ਕਿਵੇਂ ਕੱਢ ਲਈ? ਕਹਿੰਦਾ ਮਹਾਰਾਜ ਗਿਰੀ ਵੱਖ, ਖੋਲ ਵੱਖ। ਇਸੇ ਤਰ੍ਹਾਂ ਜਦੋਂ ਖੋਲ ਨੂੰ ਸੱਟ ਪੈਂਦੀ ਹੈ ਤੇ ਗਿਰੀ ਜਿਹੜੀ ਹੈ ਉਹ ਬਚ ਜਾਂਦੀ ਹੈ। ਮਰਜ ਕਹਿੰਦੇ ਜਿਹੜੇ ਤੇਰੇ ਵਰਗੇ ਕੱਚੇ ਸਿੱਖ ਨੇ, ਕੱਚੇ ਫਕੀਰ, ਕੱਚੇ ਸਾਧੂ ਨੇ, ਉਹ ਸਰੀਰ ਨਾਲ ਜੁੜੇ ਹੋਏ ਨੇ, ਜਦੋਂ ਸਰੀਰ ਨੂੰ ਸੱਟ ਵੱਜਦੀ ਹੈ ਉਹਨਾਂ ਦੀ ਆਤਮਾ ਤੱਕ ਦਰਦ ਪਹੁੰਚਦਾ, ਉਹ ਦੁਖੀ ਹੋ ਜਾਂਦੇ ਨੇ। ਤੇ ਜਿਹੜੇ ਨੇ ਪੱਕੇ, ਜਿਹੜੇ ਭਜਨ ਕਰਕੇ, ਬੰਦਗੀ ਕਰਕੇ, ਨਿਤਨੇਮ ਕਰਕੇ ਪੱਕ ਗਏ ਨੇ, ਉਹਨਾਂ ਦੇ ਸਰੀਰ ਨੂੰ ਭਾਵੇਂ ਟੁਕੜੇ ਟੁਕੜੇ ਕਰ ਦਿਓ, ਉਹਨਾਂ ਦੀ ਆਤਮਾ ਨੂੰ ਕੋਈ ਫਰਕ ਨਹੀਂ ਪੈਂਦਾ, ਉਹ ਸਾਬਤ ਰਹਿੰਦੀ। ਉਹ ਸਾਬਤ ਰਵੇਗੀ ਆਤਮਾ ਜਿਹੜੀ ਵੇਖ ਰਹੀ ਹੈ। ਸਰੀਰ ਸੀ ਛੋਟਾ ਜਿਹਾ, ਨਿੱਕਿਆਂ ਜਿਹਾ ਦੀਆਂ ਫੋਟੋਆਂ ਵੇਖਦੇ ਆ, ਕਿਹਾ ਮੈਂ ਆ ਸਾਲਕ ਦਾ, ਛੋਟਾ ਜਿਹਾ ਹੁੰਦਾ ਉਹੀ ਹੈ। ਫਿਰ ਪੰਜ ਸੱਤ ਸਾਲ ਦੇ ਬੱਚੇ ਦੀ ਫੋਟੋ, ਆ ਵੀ ਮੈਂ ਆ, ਪਰ ਮੰਨੀ ਨਹੀਂ ਜਾ ਸਕਦੀ ਹੁਣ ਕਿੱਡਾ ਵੱਡਾ, ਪਰ ਪਿੱਛੇ ਆ ਕੋਈ, ਇਹ ਸਰੀਰ ਵੱਧ ਰਿਹਾ, ਹੁਣ ਇਹ ਸਰੀਰ ਵੱਧ ਰਿਹਾ, ਇੱਕ ਦਿਨ ਫਿਰ ਇਹ ਸਰੀਰ ਨੇ ਘਟਣਾ। ਪਰ ਆਤਮਾ ਉਹ ਨਾ ਵੱਧਦੀ ਆ ਨਾ ਘਟਦੀ ਆ, ਨਾ ਜੰਮਦੀ ਆ ਨਾ ਮਰਦੀ, ਉਹ ਤੇ ਅਮਰ। ਆਤਮਾ ਪਰਮਾਤਮਾ ਦੀ ਇੱਕ ਅੰਸ਼। ਸੋ ਸਾਧ ਸੰਗਤ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਸੀ, ਦਾਸ ਸਰਜ ਕਰ ਰਿਹਾ ਸੀ, ਇਬਾਦਤ ਤੋਂ ਬਿਨਾਂ ਸ਼ਹਾਦਤ ਨਹੀਂ ਹੁੰਦੀ। ਆਤਮਾ ਸਰੀਰ ਤੋਂ ਵੱਖ ਕਰਨ ਵਾਸਤੇ ਇਬਾਦਤ ਦੀ ਲੋੜ ਹੈ, ਕੁਰਬਾਨੀ ਕਰਨ ਵਾਸਤੇ ਭਗਤੀ ਦੀ, ਬੰਦਗੀ ਦੀ ਲੋੜ ਹੈ। ਭਾਈ ਤਾਰੂ ਸਿੰਘ ਜਿਹਦੀ ਖੋਪਰੀ ਲਾਈ ਗਈ ਸੀ, ਅਸਲ ਵਿੱਚ ਉਹਦੀ ਆਤਮਾ ਸਰੀਰ ਨਾਲੋਂ ਵੱਖ ਹੋ ਚੁੱਕੀ ਸੀ। ਸਰੀਰ ਨੂੰ ਦਰਦ ਹੁੰਦਾ ਸੀ, ਸਰੀਰ ਨੂੰ ਤਕਲੀਫ ਹੁੰਦੀ ਸੀ, ਪਰ ਭਾਈ ਤਾਰੂ ਸਿੰਘ ਦੀ ਆਤਮਾ ਨੂੰ ਕੋਈ ਤਕਲੀਫ ਨਹੀਂ ਸੀ ਹੁੰਦੀ, ਕਿਉਂਕਿ ਆਤਮਾ ਤੇ ਗੁਰੂ ਦੇ ਚਰਨਾਂ ਨਾਲ ਜੁੜੀ ਹੋਈ ਸੀ। ਪੂਲਾ ਪਿੰਡ ਸੀ ਲਾਹੌਰ ਦੇ ਲਾਗੇ, ਪੂਲੇ ਪਿੰਡ ਵਿੱਚ ਤਾਰੂ ਸਿੰਘ ਦਾ ਜਨਮ ਹੋਇਆ। ਭਾਈ ਜੋਧ ਸਿੰਘ ਇਹਦੇ ਪਿਤਾ ਸਨ। ਚਮਕੌਰ ਦੀ ਗੜੀ ਵਿੱਚ ਪਿਤਾ ਨੇ ਸ਼ਹੀਦੀ ਪ੍ਰਾਪਤ ਕੀਤੀ। ਤਾਰੂ ਸਿੰਘ ਨੇ ਭਾਈ ਮਨੀ ਸਿੰਘ ਜੀ ਤੋਂ ਅੰਮ੍ਰਿਤ ਛਕਿਆ। ਭਾਈ ਸਾਹਿਬ ਭਾਈ ਮਨੀ ਸਿੰਘ ਜੀ ਉਸ ਵਕਤ ਪੰਜ ਪਿਆਰਿਆਂ ਵਿੱਚ ਸਨ ਜਦੋਂ ਭਾਈ ਤਾਰੂ ਸਿੰਘ ਨੇ ਅੰਮ੍ਰਿਤ ਛਕਿਆ। ਜਦੋਂ ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਹੋਈ, ਭਾਈ ਤਾਰੂ ਸਿੰਘ ਜੀ ਉਹਨਾਂ ਦੇ ਜੀਵਨ ਤੋਂ ਬੜੇ ਪ੍ਰਭਾਵਿਤ ਹੋਏ, ਉਹਨਾਂ ਤੋਂ ਹੀ ਅੰਮ੍ਰਿਤ ਛਕਿਆ ਸੀ ਤੇ ਅਰਦਾਸ ਵੀ ਕੀਤੀ, ਕਲਗੀਆਂ ਵਾਲਿਆ ਮਨੀ ਸਿੰਘ ਸਾਡੇ ਜਥੇਦਾਰ ਸਨ, ਮਨੀ ਸਿੰਘ ਸਾਡੇ ਆਗੂ ਸਨ, ਮਨੀ ਸਿੰਘ ਪੰਜਾਬ ਵਿੱਚ ਸਨ ਜਦੋਂ ਮੈਂ ਅੰਮ੍ਰਿਤ ਛਕਿਆ। ਤੇ ਗੁਰੂ ਗੋਬਿੰਦ ਸਿੰਘ ਜੀ ਕਿੰਨਾ ਸੋਹਣਾ ਸ਼ਹੀਦੀ ਦਾ ਗੱਫਾ ਤੁਸੀਂ ਮਨੀ ਸਿੰਘ ਨੂੰ ਬਖਸ਼ਿਆ। ਬੰਦ ਬੰਦ ਕੱਟਿਆ ਗਿਆ, ਕੁਰਬਾਨੀ ਵੀ ਵੱਡੀ ਹੈ ਤੇ ਨਾਮ ਵੀ ਵੱਡਾ ਹੈ ਇਤਿਹਾਸ ਵਿੱਚ, ਲੋਕ ਪੂਜਣਗੇ ਵੀ, ਯਾਦ ਵੀ ਕਰਨਗੇ, ਤੇ ਮੇਰੀ ਝੋਲੀ ਵਿੱਚ ਵੀ ਏਦਾਂ ਦਾ ਹੀ ਸ਼ਹੀਦੀ ਦਾ ਗੱਫਾ ਪਾਇਆ। ਵੱਖਰੀ ਜੀ ਗੱਲ ਹੋਵੇ, ਵੱਖਰੀ ਜੀ ਅਨੋਖੀ, ਇਹਨੇ ਅਰਦਾਸ ਸੱਚੇ ਪਾਤਸ਼ਾਹ ਦੇ ਚਰਨਾਂ ਚ ਕੀਤੀ ਸੀ। ਪੂਲੇ ਨਗਰ ਵਿੱਚ ਰਹਿਣ ਕਰਕੇ ਇਲਾਕੇ ਵਿੱਚ ਬੜਾ ਮਾਣ ਸਤਿਕਾਰ ਸੀ। ਕਈ ਕਈ ਸਿੰਘ ਉਹਨਾਂ ਵੇਲਿਆਂ ਦੇ ਵਿੱਚ ਘਰੋਂ ਬੇਘਰ ਹੋ ਚੁੱਕੇ ਸਨ, ਜੰਗਲਾਂ ਵਿੱਚ ਰਹਿੰਦੇ ਸੀ, ਕਦੇ ਕਦੇ ਆ ਕੇ ਭਾਈ ਤਾਰੂ ਸਿੰਘ ਨੂੰ ਮਿਲ ਜਾਂਦੇ ਸੀ। ਭਾਈ ਤਾਰੂ ਸਿੰਘ ਉਹਨਾਂ ਨੂੰ ਪ੍ਰਸ਼ਾਦਾ ਛਕਾਉਂਦਾ ਹੁੰਦਾ ਸੀ, ਥੋੜੀ ਜਿਹੀ ਜ਼ਮੀਨ ਸੀ ਉਹਦੇ ਨਾਲ ਹੀ ਗੁਜ਼ਾਰਾ ਕਰਦਾ ਸੀ। ਭਾਈ ਤਾਰੂ ਸਿੰਘ ਕਈ ਵਾਰੀ ਆਪ ਫਾਕਾ ਕੱਟ ਲੈਂਦਾ ਸੀ, ਆਪ ਭੁੱਖਾ ਰਹਿ ਜਾਂਦਾ ਸੀ, ਪਰ ਸਿੰਘਾਂ ਦੀ ਸੇਵਾ ਜ਼ਰੂਰ ਕਰਦਾ ਸੀ। ਉਹਨਾਂ ਨੂੰ ਇਹਨੇ ਬਸਤਰ ਵੀ ਕਈ ਵਾਰੀ ਸਵਾ ਕੇ ਦੇਣੇ, ਨੇੜੇ ਨੇੜੇ ਝਿੜੀ ਸੀ ਉਹਦੇ ਵਿੱਚ ਆਉਂਦੇ ਸੀ, ਉਹਨਾਂ ਨੂੰ ਜਾ ਕੇ ਰਾਤ ਵੇਲੇ ਪ੍ਰਸ਼ਾਦਾ ਛਕਾਉਣਾ। ਆਪਣੇ ਘਰ ਵਿੱਚ ਆਏ ਹੋਏ ਗਰੀਬਾਂ ਬੇਸਹਾਰਾ ਲੋਕ ਸਨ ਜਿਹੜੇ, ਉਹਨਾਂ ਦੀ ਮਦਦ ਕਰਨੀ। ਭਾਈ ਤਾਰੂ ਸਿੰਘ ਦੇ ਚੰਗੇ ਨਿੱਘੇ ਸੁਭਾਅ ਕਾਰਨ ਭਾਈ ਸਾਹਿਬ ਜੀ ਦੀ ਕਿਸੇ ਨੇ ਸ਼ਿਕਾਇਤ ਨਹੀਂ ਕੀਤੀ। ਉਹਨਾਂ ਵੇਲਿਆਂ ਦੇ ਵਿੱਚ ਸਰਕਾਰਾਂ ਸਿੰਘਾਂ ਦੇ ਬੜੇ ਵਿਰੋਧ ਵਿੱਚ ਸਨ। ਮੈਂ ਇਹ ਬੇਨਤੀ ਆਪ ਜੀ ਦੇ ਚਰਨਾਂ 'ਚ ਬੜੀ ਵਾਰੀ ਕੀਤੀ, ਸਿੰਘੋ ਅਸੀਂ ਤੇ ਬੜੇ ਚੰਗੇ ਸਮੇਂ ਵਿੱਚ ਪੈਦਾ ਹੋਏ, ਜਿਹੜਾ ਸਮਾਂ ਹੁਣ ਚੱਲ ਰਿਹਾ ਇਹੋ ਜਿਹਾ ਸਮਾਂ ਪਹਿਲਾਂ ਕਦੇ ਨਹੀਂ ਸੀ ਆਇਆ। ਅੰਮ੍ਰਿਤਸਰ ਦੇ ਖੁੱਲੇ ਦਰਸ਼ਨ ਦੇ ਦਾਰ ਸਾਡੇ ਦਾਦੇ ਪੜਦਾਦਿਆਂ ਨੂੰ ਨਹੀਂ ਸਨ ਮਿਲੇ ਜਿਹੜੇ ਸਾਨੂੰ ਮਿਲੇ। ਹੁਣ ਤੇ ਸਵੇਰੇ ਜਾਓ ਮੱਥਾ ਟੇਕੋ, ਇਸ਼ਨਾਨ ਕਰੋ, ਸ਼ਾਮ ਨੂੰ ਮੋੜੋ, ਹੁਣ ਤੇ ਕਿੱਡੀ ਵੱਡੀ ਕਿਰਪਾ ਹੈ। ਪੱਗਾਂ ਵਾਲਿਆਂ ਦੀ ਕੀਮਤ ਕੀ ਸੀ? ਇੱਕ ਮੁਰਗਾ ਦੇ ਜਾਓ, ਇੱਕ ਸਿਰ ਵੱਢ ਕੇ ਲੈ ਆਓ, ਮੁਰਗਾ ਦੇ ਦਿਆਂਗੇ। ਇੱਕ ਮੁਰਗੇ ਦੇ ਬਦਲੇ ਸਿੱਖ ਦਾ ਸਿਰ ਵੱਢ ਲੈਂਦੇ ਸੀ ਲੋਕ, ਕਿ ਮੁਰਗਾ ਮਿਲੇਗਾ ਖਾਣ ਵਾਸਤੇ, ਇੰਨੀ ਕੁ ਕੀਮਤ ਸੀ। ਆ ਦਸਤਾਰਾਂ ਵਾਲੇ ਹੁਣ ਵੱਡੇ ਵੱਡੇ ਅਹੁਦਿਆਂ ਤੇ ਬੈਠੇ ਹੋਏ ਨੇ। ਸਾਡੇ ਨੌਜਵਾਨਾਂ ਨੂੰ ਅੱਜ ਸਿਰਾਂ ਦੇ ਉੱਤੇ ਦਸਤਾਰਾਂ ਸਜਾਉਂਦਿਆਂ ਨੂੰ ਸ਼ਰਮ ਆਉਂਦੀ। ਉਹ ਕਹਿੰਦੇ ਨੇ ਔਖੀ ਲੱਗਦੀ ਪੱਗ ਬੰਨਣੀ, ਐਕਟਰਾਂ ਵਾਂਗੂ ਜਿੱਦਾਂ ਦੇ ਉਹਨਾਂ ਨੂੰ ਵੇਖਦੇ ਨੇ, ਟੈਲੀਵਿਜ਼ਨ ਦਾ ਪ੍ਰਭਾਵ ਜ਼ਿਆਦਾ ਮਨਾਂ ਉੱਤੇ, ਉਦਾਂ ਦੇ ਪਹਿਰਾਵੇ ਨੌਜਵਾਨ ਬਣਾ ਲੈਂਦੇ। ਪਰ ਸੰਗਤ ਜੀ, ਦਸਤਾਰਾਂ ਵਾਲਿਆਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿੱਡਾ ਉੱਚਾ ਚੁੱਕ ਦਿੱਤਾ। ਅਸੀਂ ਹਾਂ ਬੇਕਦਰ, ਅਸੀਂ ਕਦਰ ਨਹੀਂ ਜਾਣਦੇ, ਪਰ ਪੱਗਾਂ ਵਾਲੇ ਅੱਜ ਵੱਡੇ ਵੱਡੇ ਅਹੁਦਿਆਂ ਉੱਤੇ ਬੈਠੇ ਨੇ। ਮੈਂ ਬੜੀ ਵਾਰੀ ਬੇਨਤੀ ਕੀਤੀ ਆ, ਸਿੱਖਾਂ ਤੇ ਹਿੰਦੁਸਤਾਨ ਤੇ ਰਾਜ ਕਰਕੇ ਗਏ ਨੇ ਗੋਰੇ, ਹਿੰਦੁਸਤਾਨ ਤੇ ਅੰਗਰੇਜ਼ ਰਾਜ ਕਰਕੇ ਗਏ ਨੇ, ਪਰ ਵਿਦੇਸ਼ਾਂ ਵਿੱਚ ਜਾ ਕੇ ਵੇਖਿਆ ਕਿ ਸਾਡੇ ਸਿੱਖ ਜਿਹੜੇ ਨੇ ਦਫ਼ਤਰ 'ਚ ਕੁਰਸੀ ਤੇ ਬੈਠੇ ਹੁੰਦੇ ਨੇ, ਤੇ ਉਹਨਾਂ ਦੇ ਅੰਡਰ ਕੰਮ ਕਰਨ ਵਾਲੇ ਹਜ਼ਾਰ ਹਜ਼ਾਰ ਗੋਰੇ ਨੇ, ਹਜ਼ਾਰ ਹਜ਼ਾਰ ਨੌਕਰ ਰੱਖਿਆ ਹੋਇਆ ਸਾਡੇ ਸਿੰਘ। ਪੱਗਾਂ ਵਾਲਿਆਂ ਨੂੰ ਮਹਾਰਾਜ ਨੇ ਬਹੁਤ ਮਾਣ ਬਖਸ਼ੇ, ਬਹੁਤ ਚੰਗੇ ਥਾਵਾਂ ਉੱਤੇ ਸਿੱਖ ਬੈਠੇ ਨੇ। ਅੱਜ ਸੱਚੇ ਪਾਤਸ਼ਾਹ ਨੇ ਆਖਿਆ ਸੀ, ਮੈਂ ਇਹਨਾਂ ਨੂੰ ਰਾਜ ਦਿਆਂਗਾ, ਮੇਰੇ ਸਿੱਖ ਪੱਗਾਂ ਵਾਲੇ ਰਾਜ ਕਰਨਗੇ। ਤੇ ਪੱਗਾਂ ਵਾਲੇ ਅੱਜ ਤਖਤਾਂ ਤੇ ਬੈਠੇ ਤੁਸੀਂ ਵੇਖ ਰਹੇ। ਖਿਮਾ ਕਰਿਓ, ਮੈਂ ਅੱਗੇ ਵੀ ਬੇਨਤੀ ਕਰਦਾ ਹੁੰਦਾ, ਇਹਨਾਂ ਗੱਲਾਂ ਨੂੰ ਕਿਸੇ ਪਾਲਟੀ ਨਾਲ ਨਾ ਜੋੜਨਾ। ਜੇ ਅੱਜ ਹਿੰਦੂਆਂ ਦੇ ਹਿੰਦੁਸਤਾਨ ਵਿੱਚ ਬਹੁ ਗਿਣਤੀ ਹਿੰਦੂਆਂ ਦੀ ਹੈ, ਪਰ ਜੇ ਉੱਤੇ ਰਾਜ ਕਰਨ ਵਾਲਾ ਹੈ, ਅੱਜ ਪ੍ਰਧਾਨ ਮੰਤਰੀ ਹਿੰਦੁਸਤਾਨ ਦਾ ਰਾਜਾ ਹੁੰਦਾ ਹੈ, ਤੇ ਉਹ ਵੀ ਇੱਕ ਪੱਗ ਵਾਲਾ। ਪੱਗ ਵਾਲਾ ਕਿੱਥੇ ਪਹੁੰਚ ਗਿਆ? ਪੱਗ ਵਾਲੇ ਕਿੱਡੇ ਕਿੱਡੇ ਮਰਤਬਿਆਂ ਤੇ ਪਹੁੰਚੇ ਨੇ, ਇਹ ਸਭ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਿਰਪਾ। ਆਖੋ ਸਤਨਾਮ। ਅਸੀਂ ਕਦਰ ਕਰੀਏ ਭਾਵੇਂ ਨਾ ਕਰੀਏ, ਉਹ ਗੱਲ ਵੱਖ, ਅਸੀਂ ਬੇਕਦਰ ਲੋਕ ਹਾਂ। ਪਰ ਮਹਾਰਾਜ ਨੇ ਆਪਣੇ ਖਾਲਸੇ ਤੋਂ ਕੁਛ ਵੀ ਲੁਕੋ ਕੇ ਨਹੀਂ ਰੱਖਿਆ। ਜਿਨ ਕੀ ਜਾਤ ਵਰਨ ਕੁਲ ਮਾਹੀ, ਸਰਦਾਰੀ ਨਾ ਭਈ ਕਤਾਹੀ, ਇਨਹੀ ਕੋ ਸਰਦਾਰ ਬਣਾਓ ਤਬੈ ਗੋਬਿੰਦ ਸਿੰਘ ਨਾਮ। ਮੈਂ ਇਹਨਾਂ ਪੱਗਾਂ ਵਾਲਿਆਂ ਨੂੰ ਸਰਦਾਰ ਬਣਾਵਾਂਗਾ, ਉੱਚੇ ਉੱਚੇ ਅਹੁਦਿਆਂ ਤੇ ਬਿਠਾਵਾਂਗਾ, ਤੇ ਸਿੱਖ ਅੱਜ ਬੈਠੇ ਵੀ ਮਹਾਰਾਜ ਦੀ ਕਿਰਪਾ। ਤੇ ਸਾਧ ਸੰਗਤ ਜੀ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅੰਮ੍ਰਿਤ ਦੀ ਦਾਤ ਬਖਸ਼ੀ, ਅਣਖ ਨਾਲ ਜਿਉਣਾ ਸਾਨੂੰ ਸਿਖਾਇਆ। ਪਰ ਦੁੱਖ ਆ ਜਿਸ ਗੱਲ ਦਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸਾਜੀ ਨਵਾਜੀ ਇਹ ਪੰਜਾਬ ਦੀ ਧਰਤੀ, ਇਸ ਪੰਜਾਬ ਦੀ ਧਰਤੀ ਉੱਤੇ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਮ ਦਾ ਬੋਲਬਾਲਾ ਹੋਣਾ ਚਾਹੀਦਾ ਸੀ, ਦੁੱਖ ਆ ਜਿਸ ਗੱਲ ਦਾ ਜਿੰਨਾ ਪਖੰਡ ਪੰਜਾਬ ਦੀ ਧਰਤੀ ਉੱਤੇ ਆ, ਇੰਨਾ ਹੋਰ ਕਿਤੇ ਵੀ। ਬਾਕੀ ਹੁਣ ਤੁਸੀਂ ਪਿਛਲੇ ਦਿਨਾਂ ਵਿੱਚ ਆਪ ਵੇਖਿਆ, ਸਾਰਿਆਂ ਨੇ ਪੇਪਰਾਂ ਵਿੱਚ ਪੜ੍ਹਿਆ, ਟੈਲੀਵਿਜ਼ਨ ਉੱਤੇ ਵੇਖਿਆ ਸਭ ਨੇ, ਕਿ ਕਿਵੇਂ ਕੋਈ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦਾ ਮਜ਼ਾਕ ਉਡਾ ਰਿਹਾ, ਕਿਵੇਂ ਕੋਈ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਸਿਧਾਂਤ ਦੀ, ਸਤ ਸੰਗਤ ਜੀ, ਸੱਚੇ ਪਾਤਸ਼ਾਹ ਦੀ ਸਭ ਤੋਂ ਵੱਡਾ ਮਰਦ ਦਾ ਦਿੱਤਾ ਹੋਇਆ ਸਿਧਾਂਤ ਅੰਮ੍ਰਿਤ ਖੰਡੇ ਬਾਟੇ ਦਾ ਅੰਮ੍ਰਿਤ, ਉਹਦਾ ਮਜ਼ਾਕ ਉਡਾ ਰਿਹਾ। ਸਭ ਨੇ ਵੇਖਿਆ, ਮਰਦ ਦੀ ਮਿਹਰ ਨਾਲ ਤੁਹਾਡੇ ਦੁਆਬੇ ਵਿੱਚ ਮੇਰਾ ਖਿਆਲ ਹੈ ਕਿ ਉਸ ਝੂਠੇ ਸੌਦੇ ਵਾਲੇ ਬਾਬੇ ਦੇ ਡੇਰੇ ਮੇਰਾ ਖਿਆਲ ਵਿੱਚ ਨਹੀਂ ਬਹੁਤੇ, ਤੇ ਨਾ ਹੀ ਬਹੁਤਾ ਪਿੰਡਾਂ ਸ਼ਹਿਰਾਂ ਦੇ ਵਿੱਚ ਪ੍ਰਭਾਵ ਹੈ, ਜ਼ਿਆਦਾਤਰ ਉਹਦਾ ਪ੍ਰਭਾਵ ਮਾਲਵੇ ਦੇ ਇਲਾਕੇ ਵਿੱਚ ਸੀ। ਪਿਛਲੇ ਦਿਨਾਂ ਵਿੱਚ ਇਹਨਾਂ ਤਿੰਨ ਚਾਰ ਮਹੀਨਿਆਂ ਵਿੱਚ ਮਾਲਵੇ ਵਿੱਚ ਬਹੁਤ ਸਮਾਗਮ ਹੋਏ, ਹੁਣ ਵੀ ਅੱਗੇ ਬਹੁਤ ਸਾਰੇ ਸਮਾਗਮ ਜਿਹੜੇ ਨੇ ਮਾਲਵੇ ਦੇ ਇਲਾਕੇ ਵਿੱਚ ਰੱਖੇ ਹੋਏ। ਮਾਲਵੇ ਵਿੱਚ ਬਹੁਤ ਵੱਡੀ ਤਾਦਾਦ ਵਿੱਚ ਲੋਕ ਉਸ ਬਾਬੇ ਦੇ ਪਿੱਛੇ ਲੱਗੇ ਸੀ। ਉਹਨੇ ਗੁਰਮੁਖੋ ਅੰਮ੍ਰਿਤ ਸੰਚਾਰ ਦਾ ਮਜ਼ਾਕ ਉਡਾਇਆ। ਦਾਸ ਨੇ ਬੜੀ ਵਾਰੀ ਬੇਨਤੀ ਕੀਤੀ ਹੈ ਕਿ ਪਹਿਲੇ ਨੰਬਰ ਤੇ ਸੱਚਾ ਸੌਦਾ ਗੁਰੂ ਨਾਨਕ ਸਾਹਿਬ ਨੇ ਕੀਤਾ। ਆਪਾਂ ਅੱਜ ਤੱਕ ਪੜ੍ਹਦੇ ਹਾਂ ਕਿ ਮਹਾਰਾਜ ਨੇ ਮੋਦੀ ਖਾਨੇ ਵਿੱਚ ਬਾਬਾ 13-13 ਤੋਲਦਾ, ਸਾਰੇ ਇਤਿਹਾਸਕਾਰਾਂ ਨੇ ਲਿਖਿਆ कि गुरु नानक साहब ने सच्चा सौदा किया, सच्चा सौदा गुरु नानक साहब ने किया, इसे करके धन गुरु नानक साहब सच्चे पातशाह ना नाल ए सच्चा सौदा शब्द जुड़िया है कि 13 तो अगे वधे नहीं, तोलदे रहे पर 13 ते अट गए। ते 13 शब्द बड़ा प्यारा लगता है क्योंकि 13 रब की याद कराउंदा, 13 ही 13 सारा कुछ, 13 मेरा नहीं 13, 13 तो 13 याद आउंदा। ते साध संगत इन्हां ने सच्चा सौदा शब्द चोरी किया कि कल्ला गुरु नानक ही नहीं असी भी सच्चा सौदा कर सकने। ओ सच्चा सौदा शब्द अपने नाल जोड़ लिया, सिख भुल गए, ओ सच्चे सौदे वाले बन के बह गए। कई सालां तों ओ डेरा चलदा आया, वड्डी तादाद विच उत्थे बिजनेस होया, पक्कियां मूलियां जिन्हां नूं कोई नहीं सी खरीददा, जिहड़े लोकां ने श्रद्धा विच अंध विश्वास विच लोग जिहड़े आ गए, अंध विश्वासी बन गए, उन्होंने फिर जिहड़ियां मूलियां किसी काम नहीं सन होंदियां वह भी एक एक मूली 10-10 रुपए की खरीदनी कि बाबा जी का प्रसाद। सत संगत सैकड़े लोग लखां हजारां की तादाद विच लोग उहदे नाल जुड़े ते उन्हें करोड़ां अरबां रुपए का बिजनेस किया। सच्चा सौदा शब्द चोरी किया, फिर नाम जिहड़ा दिता वह भी गुरबाणी के विचों चोरी करके, गुरबाणी पढ़नी पर उहदे अर्थ अपने उत्ते ढालने, गुरु आप कहाउणा पढ़नी गुरबाणी, पिता आप कहाउणा ते गल्लां गुरु गोबिंद सिंह पातशाह दीआं करनीआं। नाम चोरी कीता, सच्चा सौदा चोरी कीता, फिर एक ओंकार दा चिन्ह भी उहनां ने ला लिया कि सिख भरम जाणगे, हिंदुआं दा निशान भी लाया, मुसलमानां दा भी लाया, ईसाइयां दा भी चिन्ह लाया ते नाल एक ओंकार भी चोरी करके ला लिया कि सिख जिहड़े ने एक ओंकार नूं वेख के आउणगे भी साडा भी निशान विच है, आउणगे ते गए भी सिख हजारां दी तादाद विच। सच्चा सौदा चोरी कीता, नाम चोरी कीता, गुरबाणी चोरी करके अपने ते ढालदे रहे, एक ओंकार चोरी कीता। हुण इन्हां ने आखिया सिख बोलदे नहीं, सिख कुछ कहिंदे नहीं, अमृत भी चोरी कर लो, अमृत चोरी करन दी कोशिश कीती। जे गुरु गोबिंद सिंह महाराज कलगी ला सकदे ने, मैं भी कलगी ला सकदा, कलगी लाई, फिर गुरु गोबिंद सिंह वर्गी पोशाक पाई, उवें कमर कस्सा कीता, घोड़े ते सवार हो के आया, वड्डा सारा बाटा रखिया गया, पंज प्यारियां दी थां 6 प्यारे बनाए गए, उहदे विच मिठा भी पाया रंग जिहा घोल के, ते फिर वह पहला आप पीता, पहला पंजा नूं पियाया जिवें मर्द दी मर्यादा, फिर आप पीता, फिर अगे लोकां नूं छकाया। उहदा कारण इह सी कि सिख कहिंदे ने अमृत छकना चाहीदा, अमृत पीवो, मेरे चेले पंजाब विच बड़े ने, वह कहिंदे हो जाणगे भी असीं भी तो अमृत छकिया, असीं कहिड़ा घट आ किसे नाल, ते सिखो तुसीं अमृतधारी हो, असीं भी अमृतधारी, वह ये कहिंदे हो जाणगे। इस करके उन्हां ने खंडे बाटे का अमृत भी चोरी करन दी कोशिश कीती, पर गुरमुखो 100 दिन चोर दा 1 दिन साध दा भी हुंदा। ते हुण तक सिख नहीं सन बोले, उहनां नूं इह सी कि बोलना इहनां ने हुण भी नहीं, पर खुशी दी गल इह आ कि सिख जिहड़े आ हुण सारे जग, सारा पंजाब ही नहीं बाहरलिआं देशां विच बैठे होए सिखां नूं भी जाग आई। सारिआं ने साध संगत इस गल दा बड़ा डट के विरोध कीता, सड़कां उत्ते सिख आ गए, भावें कि सारे नहीं, कुछ कमीडिए वालिआं ने आखिया सिख नंगियां तलवारां लै के सड़कां ते फिरदे चंगे नहीं लगदे, सिख धक्का करदे ने, पर नहीं भाई, सिखां ने बठिंडे विच जो होया अखां नाल वेख्या। पहले दिन पेपर दे विच फोटो लगी, रोड़े मारे जा रहे ने कट्ठे होके, दूजे दिन पेपर च फोटो लगी, एक सिख खलोता है ਚਾਰ ਜਣੇ ਉਹਦੇ ਕੇਸ ਖੁੱਲੇ ਹੋਏ ਨੇ, ਉਹਨੂੰ ਮਾਰ ਰਹੇ ਨੇ ਹੱਥ 'ਚ ਸੋਟੇ ਫੜ ਕੇ। ਇਹ ਵੀ ਸਿੱਖਾਂ ਨੇ ਪੇਪਰਾਂ 'ਚ ਪੜ੍ਹਿਆ, ਟੀਵੀ ਤੇ ਵੇਖਿਆ। ਤੀਸਰੇ ਦਿਨ ਫਿਰ ਜਦੋਂ ਸਿੱਖਾਂ ਨੂੰ ਇਹ ਸੀ ਪ੍ਰਸ਼ਾਸਨ ਵਾਲੇ ਆਪੇ ਕਾਬੂ ਕਰ ਲੈਣਗੇ, ਇੱਕ ਦਿਨ ਲੰਘ ਗਿਆ, ਦੋ ਦਿਨ ਲੰਘ ਗਏ, ਤੀਜੇ ਦਿਨ ਜਦੋਂ ਸਿੱਖਾਂ ਨੇ ਵੇਖਿਆ ਕਿ ਤੇ ਪ੍ਰਸ਼ਾਸਨ ਵਾਲਿਆਂ ਦੀ ਪਰਵਾਹ ਹੀ ਨਹੀਂ ਕਰਦੇ, ਇਹਨਾਂ ਦੀਆਂ ਗੱਡੀਆਂ ਵੀ ਸਾੜ ਦਿੱਤੀਆਂ, ਇਹਨਾਂ ਦੇ ਦਫ਼ਤਰਾਂ ਨੂੰ ਵੀ ਅੱਗ ਲਾ ਦਿੱਤੀ ਹੈ, ਇਹਨਾਂ ਦੇ ਹੁਣ ਵੱਸ ਦੀ ਗੱਲ ਨਹੀਂ ਰਹੀ, ਫਿਰ ਸਿੱਖ ਸੜਕਾਂ ਉੱਤੇ ਆ ਗਏ। ਪੰਜਾਬ ਦੀ ਹੀ ਧਰਤੀ ਤੇ ਸਿੱਖਾਂ ਦਾ ਖੂਨ ਡੋਲਣ ਵਾਲੇ ਕੌਣ ਨੇ? ਫਿਰ ਪੰਜਾਬ ਦੇ ਨੌਜਵਾਨ ਫਿਰ ਸਿੱਖ ਸੜਕਾਂ ਤੇ ਆਏ, ਪਹਿਲਾਂ ਨਹੀਂ ਆਏ, ਚਾਰ ਦਿਨ ਵੇਖਦੇ ਰਹੇ। ਅੱਗੇ ਬੜੇ ਇਹਨਾਂ ਨੇ ਪ੍ਰੋਗਰਾਮ ਪੰਜਾਬ 'ਚ ਕੀਤੇ ਆ, ਸਿੱਖ ਕਦੇ ਨੀ ਕੁਛ ਕਹਿੰਦੇ ਕਿਸੇ, ਸਿੱਖ ਸ਼ਾਂਤੀ ਪਸੰਦ ਨੇ, ਸਿੱਖ ਅਮਨ ਚਾਹੁੰਦੇ ਨੇ, ਪਰ ਜਦੋਂ ਕੋਈ ਸਿੱਖਾਂ ਦੀ ਅਣਖ ਨੂੰ ਵੰਗਾਰਦਾ ਜਾਂ ਜਦੋਂ ਫਿਰ ਕੋਈ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਸਿਧਾਂਤ ਦਾ ਮਜ਼ਾਕ ਉਡਾਉਣ ਦੀ ਗੱਲ ਕਰਦਾ, ਸਿੱਖ ਉਹਨੂੰ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦੇ, ਤੇ ਨਾ ਹੀ ਸਿੱਖਾਂ ਨੇ ਕੀਤਾ। ਇਹ ਸਾਡੇ ਸਾਹਮਣੇ ਆ, ਚੰਗਾ ਹੋਇਆ ਜੇ ਸਿੱਖਾਂ ਨੂੰ ਜਾਗ ਆਈ। ਜਦੋਂ ਗੁਰਮੁਖੋ ਕੋਈ ਚੋਰ ਫੜਿਆ ਜਾਂਦਾ ਨਾ, ਕੋਈ ਚੋਰ ਫੜਿਆ ਜਾਂਦਾ, ਇੱਕ ਚੋਰੀ ਕਰਦਾ, ਕਈ ਵਾਰੀ ਜਦੋਂ ਮਾੜਾ ਜਿਹਾ ਉਹਨੂੰ ਪੁਲਿਸ ਵਾਲੇ ਮਾਰਦੇ ਨੇ, ਦੋ ਚਾਰ ਪੱਟੇ ਪੈ ਜਾਣ, ਜਿਹੜੀਆਂ ਪਹਿਲਾਂ ਵੀ ਚੋਰੀਆਂ ਕੀਤੀਆਂ ਸਾਰੀਆਂ ਹੀ ਮੰਨ ਜਾਂਦਾ ਹੈ ਆਖੋ ਸਤਨਾਮ। ਇਹੀ ਹਾਲ ਹੁਣ ਇੱਥੇ ਆਪਾਂ ਵੇਖਿਆ ਕਿ ਲੋਕ ਤੇ ਕਹਿੰਦੇ ਸੀ ਇਹਨਾਂ ਨੇ ਸਿੱਖਾਂ ਦਾ, ਤੇ ਰੌਲਾ ਇਸੇ ਗੱਲ ਦਾ ਹੀ ਸੀ ਨਾ ਕਿ ਇਹਨਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਿਧਾਂਤ ਦਾ ਮਜ਼ਾਕ ਉਡਾਇਆ। ਪਰ ਸਤ ਸੰਗਤ ਹੁਣ ਸਾਰੇ ਲੋਕਾਂ ਦੇ ਸਾਹਮਣੇ ਆ ਚੁੱਕਿਆ, ਪਤਾ ਲੱਗ ਗਿਆ, CBI ਦੀ ਰਿਪੋਰਟ ਆ ਚੁੱਕੀ ਹੈ, ਹੁਣ ਪਤਾ ਲੱਗਿਆ ਕਿ ਉੱਥੇ ਕਿਹੋ ਕਿਹੋ ਜਿਹੇ ਅੱਜ ਕੁਕਰਮ ਹੋ ਰਹੇ ਨੇ, ਕਿਹੋ ਕਿਹੋ ਜਿਹੇ ਪਾਪ ਹੋ ਰਹੇ ਨੇ, ਸਾਰਾ ਕੁਝ ਜਿਹੜੀਆਂ ਪਹਿਲਾਂ ਵੀ ਕਦੇ ਮਾੜੇ ਕੰਮ ਕਰਤੂਤਾਂ ਕੀਤੀਆਂ ਨੇ ਉਹ ਵੀ ਅੱਜ ਸਾਰੀ ਦੁਨੀਆ ਦੇ ਸਾਹਮਣੇ ਆ ਗਈਆਂ, ਨਸ਼ਰ ਹੋ ਗਈਆਂ ਨੇ, ਤੇ ਕੀਤੀਆਂ ਸਿੱਖਾਂ ਨੇ, ਇਹ ਹੋਈਆਂ ਖਾਲਸੇ ਨਾਲ ਅੜਨ ਕਰਕੇ ਨੇ। ਜੇ ਉਹ ਖਾਲਸੇ ਨਾਲ ਨਾ ਅੜਦਾ, ਉਹ ਬਾਬਾ ਆਪਣੇ ਡੇਰੇ 'ਚ ਕਦੇ ਕੈਦ ਨਾ ਹੁੰਦਾ, ਅੱਜ ਉਹਦੇ ਡੇਰੇ 'ਚ ਹੀ ਕੈਦ ਆ। ਰਾਜਸਥਾਨ ਜਾਣ ਲੱਗਿਆ, ਸਿੱਖਾਂ ਨੇ ਜਾਣ ਨਹੀਂ ਦਿੱਤਾ, ਹਰਿਆਣੇ 'ਚ ਰਹਿੰਦਾ, ਹਰਿਆਣੇ ਦੇ ਇੱਕ ਡੇਰੇ 'ਚ ਲੱਗਿਆ ਜਾਣ, ਸਿੱਖਾਂ ਨੇ ਜਾਣ ਨਹੀਂ ਦਿੱਤਾ, ਉੱਥੇ ਬਾਬੇ ਦੀ ਜੁੱਤੀ ਵੀ ਰਹਿ ਗਈ ਜਦੋਂ ਉਹਨੂੰ ਛੱਡ ਕੇ ਭੱਜਣਾ ਪਿਆ ਸਿੰਘ ਮਗਰ ਪੈ ਗਏ। ਸੋ ਮੇਰੇ ਕਹਿਣ ਤੋਂ ਭਾਵ ਸਿਰਫ ਇੰਨਾ ਹੀ ਆ, ਸਿੱਖਾਂ ਨੇ ਉਹਨੂੰ ਉਹਦੇ ਡੇਰੇ ਦੇ ਵਿੱਚ ਹੀ ਕੈਦ ਕਰ ਦਿੱਤਾ। ਉਹਦਾ ਕਾਰਨ ਕੀ ਆ? ਕਿਉਂਕਿ ਉਹਨੇ ਸਿੱਖਾਂ ਦੇ ਨਾਲ ਪੰਗਾ ਲਿਆ, ਤੇ ਆਪਾਂ ਹਮੇਸ਼ਾ ਕਹਿੰਦੇ ਰਹੇ ਆ ਜਿਹੜਾ ਅੜੇਗਾ ਸੋ ਚੜੇਗਾ, ਤੇ ਕਿਸੇ ਵੀ ਬੰਦੇ ਨੂੰ ਕੋਈ ਹੱਕ ਨਹੀਂ ਉਹ ਕਿਸੇ ਧਰਮ ਦਾ ਮਜ਼ਾਕ ਉਡਾਵੇ, ਕਿਸੇ ਨੂੰ ਕੋਈ ਹੱਕ ਨਹੀਂ। ਸਤ ਸੰਗਤ ਜੀ, ਆਪੋ ਆਪਣੇ ਧਰਮਾਂ ਵਿੱਚ ਪੱਕੇ ਰਹਿਣਾ ਚਾਹੀਦਾ, ਪਰ ਉਹਨਾਂ ਨੇ ਸਿੱਖਾਂ ਦੇ ਭਾਵ ਸਿੱਖਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ। ਸਿੱਖਾਂ ਦੇ ਸਿਧਾਂਤ ਦਾ ਸਭ ਤੋਂ ਵੱਡਾ ਸਿੱਖਾਂ ਦਾ ਸਿਧਾਂਤ ਆ ਖੰਡੇ ਬਾਟੇ ਦਾ ਅੰਮ੍ਰਿਤ ਛਕਣਾ, ਅੰਮ੍ਰਿਤ ਸੰਚਾਰ, ਤੇ ਉਸ ਅੰਮ੍ਰਿਤ ਸੰਚਾਰ ਦਾ ਮਜ਼ਾਕ ਉਡਾਤਾ ਕਿ ਇਕੱਲੇ ਗੁਰੂ ਗੋਬਿੰਦ ਸਿੰਘ ਕੀ ਅੰਮ੍ਰਿਤ ਛਕਾਉਣਗੇ, ਮੈਂ ਵੀ ਛਕਾ ਸਕਦਾ, ਉਹ ਪੰਜ ਪਿਆਰੇ ਕੀ ਨਵੇਂ ਸਾਜਣਗੇ, ਮੈਂ 6 ਬਣਾ ਸਕਦਾ, ਉਹਨਾਂ ਦੇ 5 ਸੀ ਮੇਰੇ 6। ਤੇ ਸਾਧ ਸੰਗਤ, ਪਰ ਵੇਖੋ ਅੰਮ੍ਰਿਤ ਦੀ ਸ਼ਕਤੀ ਕੀ ਹੁੰਦੀ ਹੈ। ਦਾਸ ਅਰਜ ਕਰ ਰਿਹਾ ਸੀ ਨਾ ਭਾਈ ਤਾਰੂ ਸਿੰਘ ਦੀ, ਇੱਥੇ ਹੀ ਮੈਂ ਇਸ ਗੱਲ ਨੂੰ ਸੰਕੋਚਨਾ ਅੱਗੇ ਮੈਂ ਇਹਦੇ ਨਾਲ ਫਿਰ ਆਪਾਂ ਲੜੀ ਜੋੜਾਂਗੇ। ਅੰਮ੍ਰਿਤ ਦੀ ਸ਼ਕਤੀ ਵੇਖੋ ਕੀ ਹੁੰਦੀ,